ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ ਪੇਸ਼ੀ ਖਿਦਮਤ ਏ ਸਬਕ ਨੰਬਰ 49 ਜਿਸ ਦਾ ਉਨਵਾਨ ਏ ਦਾਊਦ ਤੇ ਬੇਤਸਬਾ। ਇਹ ਸੈਮੂਅਲ ਦੀ ਦੂਸਰੀ ਕਿਤਾਬ ਉਹਦਾ 11ਵਾਂ ਤੇ 12ਵਾਂ ਬਾਬ ਤੇ ਜ਼ਬੂਰ 51 ਤੇ 32 ਤੋਂ ਲਿੱਤਾ ਗਿਆ ਇਕਤਬਾਸ ਏ। ਪਿਛਲੇ ਸਬਕ ਵਿੱਚ ਅਸੀਂ ਵੇਖਿਆ ਕਿ ਦਾਊਦ ਕਿਸ ਤਰ੍ਹਾਂ ਇਸਰਾਇਲ ਦਾ ਬਾਦਸ਼ਾਹ ਬਣਿਆ। ਦਾਊਦ ਸੱਚਾ, ਆਦਲ ਤੇ ਖੁਦਾ ਤਰਸ ਬਾਦਸ਼ਾਹ ਸੀ ਜਿਹੜਾ ਖਾਲਸ ਦਿਲ ਦੇ ਨਾਲ ਖੁਦਾ ਦੇ ਕਲਾਮ ਤੇ ਚੱਲਦਾ ਤੇ ਯਕੀਨ ਕਰਦਾ ਸੀ। ਅੱਜ ਅਸੀਂ ਦਾਊਦ ਦੇ ਬਾਰੇ ਵਿੱਚ ਇੱਕ ਖਾਸ ਗੱਲ ਸੁਣਾਂਗੇ ਜੋ ਸੁਣਨ ਵਿੱਚ ਖੁਸ਼ਗਵਾਰ ਨਹੀਂ। ਦਾਊਦ ਨੇ ਉਹ ਕੰਮ ਕੀਤਾ ਜੋ ਖੁਦਾ ਦੀ ਨਜ਼ਰ ਵਿੱਚ ਮਕਰੂ ਤੇ ਕਾਬਲੇ ਨਫ਼ਰਤ ਸੀ। ਉਹਨੇ ਆਪਣੇ ਪੜੋਸੀ ਦੀ ਬੀਵੀ ਦਾ ਲਾਲਚ ਕੀਤਾ, ਉਹਨੇ ਜ਼ਨਾ ਕੀਤਾ ਤੇ ਉਹਨੂੰ ਛੁਪਾਉਣ ਦੀ ਕੋਸ਼ਿਸ਼ ਵਿੱਚ ਗੁਨਾਹ ਤੇ ਗੁਨਾਹ ਕਰਦਾ ਗਿਆ। ਸ਼ਾਇਦ ਕੋਈ ਪੁੱਛੇ ਕਿ ਕਲਾਮ ਮੁਕੱਦਸ ਵਿੱਚ ਹਰਾਮਕਾਰੀ ਦੀ ਐਸੀ ਕਹਾਣੀ ਕਿਉਂ ਆਈ। ਖੁਦਾ ਦਾ ਕਲਾਮ ਇਸ ਸਵਾਲ ਦਾ ਜਵਾਬ ਇੰਜ ਦਿੰਦਾ ਹੈ, ਕਿਉਂਕਿ ਜਿੰਨੀਆਂ ਗੱਲਾਂ ਪਹਿਲੇ ਲਿਖੀਆਂ ਗਈਆਂ ਉਹ ਸਾਡੀ ਤਾਲੀਮ ਵਾਸਤੇ ਲਿਖੀਆਂ ਗਈਆਂ। ਰੋਮੀਓ ਬਾਬ 15 ਤੇ ਆਇਤ ਨੰਬਰ 4। ਇਹ ਗੱਲਾਂ ਉਹਨਾਂ ਤੇ ਇਬਰਤ ਤੇ ਵਾਕਿਆਤ ਤੇ ਮੁਸ਼ਤਮਿਲ ਨੇ ਜਿਹੜੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ। ਅਸੀਂ ਆਖਰੀ ਜ਼ਮਾਨੇ ਵਾਲਿਆਂ ਵਾਸਤੇ ਇਹ ਨਸੀਹਤ ਵਾਸਤੇ ਲਿਖੀਆਂ ਗਈਆਂ ਨੇ। ਬਸ ਜਿਹੜਾ ਕੋਈ ਆਪਣੇ ਆਪ ਨੂੰ ਕਾਇਮ ਸਮਝਦਾ ਹੈ ਉਹ ਖਬਰਦਾਰ ਰਵੇ ਕਿ ਡਿੱਗ ਨਾ ਪਵੇ। ਪਹਿਲਾ ਕਰੰਥੀਓ ਬਾਬ 10 ਤੇ ਆਇਤ ਨੰਬਰ 11 ਤੇ 12। ਖੁਦਾ ਨੇ ਕਲਾਮ ਮੁਕੱਦਸ ਵਿੱਚ ਨਬੀਆਂ ਦੀਆਂ ਖਤਾਵਾਂ ਨੂੰ ਛੁਪਾਇਆ ਨਹੀਂ ਬਲਕਿ ਜ਼ਾਹਰ ਕੀਤਾ, ਕਿਉਂਕਿ ਉਹ ਸਾਨੂੰ ਇਹਨਾਂ ਤੋਂ ਸਬਕ ਸਿਖਾਉਣਾ ਚਾਹੁੰਦਾ ਜਿਸ ਵਿੱਚ ਸਾਡੀ ਬਿਹਤਰੀ ਤੇ ਭਲਾਈ ਹੋਵੇ। ਹੁਣ ਅਸੀਂ ਸੈਮੂਅਲ ਦੀ ਦੂਜੀ ਕਿਤਾਬ ਵੱਲ ਆਉਂਦੇ ਹਾਂ ਤੇ ਵੇਖਾਂਗੇ ਕਿ ਦਾਊਦ ਕਿਸ ਤਰ੍ਹਾਂ ਗੁਨਾਹ ਵਿੱਚ ਪੈ ਗਿਆ। 11ਵੇਂ ਬਾਬ ਵਿੱਚ ਖੁਦਾ ਦਾ ਕਲਾਮ ਇੰਜ ਬਿਆਨ ਕਰਦਾ। ਸੈਮੂਅਲ ਦੀ ਦੂਜੀ ਕਿਤਾਬ ਬਾਬ 11 ਤੇ ਪਹਿਲੀਆਂ 5 ਆਇਤਾਂ ਵਿੱਚ ਇੰਜ ਮਰਕੂਮ ਏ ਤੇ ਇੰਜ ਹੋਇਆ ਕਿ ਦੂਜੇ ਸਾਲ ਵਿੱਚ ਜਿਸ ਵੇਲੇ ਬਾਦਸ਼ਾਹ ਜੰਗ ਵਾਸਤੇ ਨਿਕਲਦੇ ਨੇ, ਦਾਊਦ ਨੇ ਯੂਆਬ ਤੇ ਉਸ ਦੇ ਨਾਲ ਆਪਣੇ ਖਾਦਮਾਂ ਤੇ ਸਾਰੇ ਇਸਰਾਇਲੀਆਂ ਨੂੰ ਭੇਜਿਆ ਤੇ ਉਹਨਾਂ ਨੇ ਬਨੀ ਅਮੂਨ ਨੂੰ ਕਤਲ ਕੀਤਾ ਤੇ ਰੁਬਾ ਨੂੰ ਜਾ ਘੇਰਿਆ ਤੇ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ। ਤੇ ਸ਼ਾਮ ਦੇ ਵੇਲੇ ਦਾਊਦ ਆਪਣੇ ਪਲੰਗ ਤੇ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਤੇ ਟਹਿਲਣ ਲੱਗਾ ਤੇ ਛੱਤ ਤੋਂ ਉਸਨੇ ਇੱਕ ਔਰਤ ਨੂੰ ਵੇਖਿਆ ਜੋ ਨਾਣ ਡਈ ਸੀ ਤੇ ਉਹ ਔਰਤ ਨਹਾਇਤ ਖੂਬਸੂਰਤ ਸੀ। ਉਦੋਂ ਦਾਊਦ ਨੇ ਲੋਕ ਭੇਜ ਕੇ ਉਸ ਔਰਤ ਦਾ ਹਾਲ ਦਰਿਆਫਤ ਕੀਤਾ ਤੇ ਕਿਸੇ ਨੇ ਆਖਿਆ ਕਿ ਉਹ ਅਲਾਮ ਦੀ ਬੇਟੀ ਬੇਤਸਬਾ ਨਹੀਂ ਜੋ ਹਿੱਤੀ ਓਰੀਆ ਦੀ ਬੀਵੀ ਹੈ। ਤੇ ਦਾਊਦ ਨੇ ਲੋਕ ਭੇਜ ਕੇ ਉਹਨੂੰ ਬੁਲਾ ਲਿੱਤਾ। ਉਹ ਉਹਦੇ ਕੋਲ ਆਈ ਤੇ ਉਹਨੇ ਉਹਦੇ ਨਾਲ ਸੋਹਬਤ ਕੀਤੀ ਕਿਉਂਕਿ ਉਹ ਆਪਣੀ ਨਾਪਾਕੀ ਤੋਂ ਪਾਕ ਹੋ ਚੁੱਕੀ ਸੀ। ਫਿਰ ਉਹ ਆਪਣੇ ਘਰ ਨੂੰ ਚਲੀ ਗਈ ਤੇ ਉਹ ਹਾਮਲਾ ਹੋ ਗਈ। ਸੋ ਉਹਨੇ ਦਾਊਦ ਦੇ ਕੋਲ ਖ਼ਬਰ ਭੇਜੀ ਕਿ ਮੈਂ ਹਾਮਲਾ ਵਾਂ। ਅੱਗੇ ਖੁਦਾ ਦਾ ਕਲਾਮ ਬਿਆਨ ਕਰਦੇ ਕਿ ਦਾਊਦ ਨੇ ਆਪਣੇ ਗੁਨਾਹ ਤੇ ਪਰਦਾ ਪਾਉਣ ਵਾਸਤੇ ਬੜੀ ਕੋਸ਼ਿਸ਼ ਕੀਤੀ। ਜਦੋਂ ਦਾਊਦ ਨੇ ਸੁਣਿਆ ਕਿ ਬੇਤਸਬਾ ਹਾਮਲਾ ਏ ਤੇ ਉਹਨੇ ਫੌਜ ਦੇ ਸਰਦਾਰ ਯੂਆਬ ਨੂੰ ਪੈਗਾਮ ਭੇਜਿਆ ਕਿ ਓਰੀਆ ਨੂੰ ਜੋ ਬੇਤਸਬਾ ਦਾ ਸ਼ੋਹਰ ਸੀ ਬਾਦਸ਼ਾਹ ਦੇ ਕੋਲ ਭਿਜਵਾਏ। ਉਸ ਵੇਲੇ ਓਰੀਆ ਇਸਰਾਇਲੀ ਫੌਜ ਵਿੱਚ ਬੜਾ ਬਹਾਦਰ ਤੇ ਜ਼ੋਰਾਵਰ ਜਵਾਨ ਸੀ। ਇਸ ਤੇ ਯੂਆਬ ਨੇ ਓਰੀਆ ਨੂੰ ਦਾਊਦ ਦੇ ਕੋਲ ਭੇਜ ਦਿੱਤਾ। ਜਦੋਂ ਓਰੀਆ ਆਇਆ ਤੇ ਦਾਊਦ ਨੇ ਪੁੱਛਿਆ ਕਿ ਯੂਆਬ ਕੈਸਾ ਏ ਤੇ ਲੋਕਾਂ ਦਾ ਕੀ ਹਾਲ ਏ ਤੇ ਜੰਗ ਕੈਸੀ ਹੋਣ ਡਈ ਏ। ਫਿਰ ਦਾਊਦ ਨੇ ਓਰੀਆ ਨੂੰ ਆਖਿਆ ਕਿ ਆਪਣੇ ਘਰ ਜਾ ਤੇ ਆਪਣੇ ਪੈਰ ਧੋ ਤੇ ਓਰੀਆ ਬਾਦਸ਼ਾਹ ਦੇ ਮਹਿਲ ਤੋਂ ਨਿਕਲਿਆ ਤੇ ਬਾਦਸ਼ਾਹ ਦੇ ਵੱਲੋਂ ਉਹਦੇ ਪਿੱਛੇ ਪਿੱਛੇ ਇੱਕ ਖਾਨ ਭੇਜਿਆ ਗਿਆ। ਪਰ ਓਰੀਆ ਬਾਦਸ਼ਾਹ ਦੇ ਘਰ ਦੇ ਆਸਤਾਨੇ ਤੇ ਆਪਣੇ ਮਾਲਕ ਦੇ ਤੇ ਸਭ ਖਾਦਮਾਂ ਦੇ ਨਾਲ ਸੋਇਆ ਤੇ ਆਪਣੇ ਘਰ ਨਾ ਗਿਆ। ਤੇ ਜਦੋਂ ਉਹਨਾਂ ਨੇ ਦਾਊਦ ਨੂੰ ਇਹ ਦੱਸਿਆ ਕਿ ਓਰੀਆ ਆਪਣੇ ਘਰ ਨਹੀਂ ਗਿਆ ਤੇ ਦਾਊਦ ਨੇ ਓਰੀਆ ਨੂੰ ਆਖਿਆ ਕਿ ਕੀ ਤੂੰ ਸਫ਼ਰ ਤੋਂ ਨਹੀਂ ਆਇਆ, ਬਸ ਤੂੰ ਆਪਣੇ ਘਰ ਕਿਉਂ ਨਾ ਗਿਆ? ਓਰੀਆ ਨੇ ਦਾਊਦ ਨੂੰ ਆਖਿਆ ਕਿ ਸੰਦੂਕ ਤੇ ਇਸਰਾਇਲ ਤੇ ਯਹੋਵਾ ਚੌਂਪੜੀਆਂ ਵਿੱਚ ਰਹਿੰਦੇ ਨੇ ਤੇ ਮੇਰਾ ਮਾਲਕ ਯੂਆਬ ਤੇ ਮੇਰੇ ਮਾਲਕ ਦੇ ਖਾਦਮ ਖੁੱਲ੍ਹੇ ਮੈਦਾਨ ਵਿੱਚ ਡੇਰੇ ਪਾਏ ਹੋਏ ਨੇ ਤੇ ਕੀ ਮੈਂ ਆਪਣੇ ਘਰ ਜਾਵਾਂ ਤੇ ਖਾਵਾਂ ਪੀਵਾਂ ਤੇ ਆਪਣੀ ਬੀਵੀ ਦੇ ਨਾਲ ਸੋਵਾਂ? ਤੇਰੀ ਹਯਾਤ ਤੇ ਤੇਰੀ ਜਾਨ ਦੀ ਕਸਮ, ਮੇਰੇ ਕੋਲੋਂ ਇਹ ਗੱਲ ਨਾ ਹੋਵੇਗੀ। ਫਿਰ ਦਾਊਦ ਨੇ ਓਰੀਆ ਨੂੰ ਆਖਿਆ, ਅੱਜ ਵੀ ਤੂੰ ਇੱਥੇ ਹੀ ਰਹਿ ਜਾ, ਕੱਲ੍ਹ ਮੈਂ ਤੈਨੂੰ ਰਵਾਨਾ ਕਰਾਂਗਾ। ਸੋ ਓਰੀਆ ਉਸ ਦਿਨ ਤੇ ਦੂਜੇ ਦਿਨ ਵੀ ਯਰੂਸ਼ਲਮ ਵਿੱਚ ਰਿਹਾ। ਸੁਬਹ ਨੂੰ ਦਾਊਦ ਨੇ ਯੋਬਾਬ ਵਾਸਤੇ ਇੱਕ ਖਤ ਲਿਖਿਆ ਤੇ ਉਹਨੂੰ ਓਰੀਆ ਦੇ ਹੱਥ ਭੇਜਿਆ। ਉਸਨੇ ਖਤ ਵਿੱਚ ਇਹ ਲਿਖਿਆ, ਓਰੀਆ ਨੂੰ ਗੁਮਸਾਨ ਵਿੱਚ ਸਭ ਦੇ ਅੱਗੇ ਰੱਖਣਾ ਤੇ ਤੁਸੀਂ ਉਹਦੇ ਕੋਲੋਂ ਹਟ ਜਾਣਾ ਤਾਂ ਕਿ ਉਹ ਮਾਰਿਆ ਜਾਏ ਤੇ ਜਾਂ ਬਹਕ ਹੋ ਜਾਏ। ਤੇ ਇੰਜ ਹੋਇਆ ਕਿ ਜਦੋਂ ਯੂਆਬ ਨੇ ਉਸ ਸ਼ਹਿਰ ਦਾ ਮੁਲਾਹਜ਼ਾ ਕਰ ਲਿੱਤਾ ਤੇ ਉਹਨੇ ਓਰੀਆ ਨੂੰ ਐਸੀ ਜਗ੍ਹਾ ਰੱਖਿਆ ਜਿੱਥੇ ਉਹ ਜਾਣਦਾ ਸੀ ਕਿ ਬਹਾਦਰ ਮਰਦ ਨੇ, ਤੇ ਉਸ ਸ਼ਹਿਰ ਦੇ ਲੋਕ ਨਿਕਲੇ ਤੇ ਯੂਆਬ ਦੇ ਨਾਲ ਲੜੇ ਤੇ ਉੱਥੋਂ ਦਾਊਦ ਦੇ ਖਾਦਮਾਂ ਵਿੱਚੋਂ ਥੋੜ੍ਹੇ ਜਿਹੇ ਲੋਕ ਕੰਮ ਆਏ ਤੇ ਹਿੱਤੀ ਓਰੀਆ ਵੀ ਮਰ ਗਿਆ। ਉਦੋਂ ਯੂਆਬ ਨੇ ਆਦਮੀ ਭੇਜ ਕੇ ਜੰਗ ਦਾ ਸਾਰਾ ਹਾਲ ਦਾਊਦ ਨੂੰ ਦੱਸਿਆ, ਤੇਰਾ ਖਾਦਮ ਹਿੱਤੀ ਓਰੀਆ ਵੀ ਮਰ ਗਿਆ। ਤੇ ਜਦੋਂ ਓਰੀਆ ਦੀ ਬੀਵੀ ਨੇ ਸੁਣਿਆ ਕਿ ਉਹਦਾ ਸ਼ੋਹਰ ਓਰੀਆ ਮਰ ਗਿਆ ਤੇ ਉਹ ਆਪਣੇ ਸ਼ੋਹਰ ਵਾਸਤੇ ਮਾਤਮ ਕਰਨ ਲੱਗੀ। ਤੇ ਜਦੋਂ ਸੋਗ ਦੇ ਦਿਨ ਗੁਜ਼ਰ ਗਏ ਤੇ ਦਾਊਦ ਨੇ ਉਹਨੂੰ ਬੁਲਵਾ ਕੇ ਉਹਨੂੰ ਆਪਣੇ ਮਹਿਲ ਵਿੱਚ ਰੱਖ ਲਿੱਤਾ ਤੇ ਉਹਦੀ ਬੀਵੀ ਹੋ ਗਈ। ਤੇ ਉਹਦੇ ਵਿੱਚੋਂ ਇੱਕ ਮੁੰਡਾ ਪੈਦਾ ਹੋਇਆ ਤੇ ਉਸ ਕੰਮ ਨਾਲ ਜੋ ਦਾਊਦ ਨੇ ਕੀਤਾ ਸੀ ਖੁਦਾਵਨ ਨਾਰਾਜ਼ ਹੋਇਆ ਤੇ ਖੁਦਾਵਨ ਨੇ ਤਾਇਨ ਨੂੰ ਦਾਊਦ ਦੇ ਕੋਲ ਭੇਜਿਆ। ਉਹਨੇ ਉਹਦੇ ਕੋਲ ਆ ਕੇ ਉਹਨੂੰ ਆਖਿਆ, ਕਿਸੇ ਸ਼ਹਿਰ ਵਿੱਚ ਦੋ ਸ਼ਖਸ ਸਨ, ਇੱਕ ਅਮੀਰ ਦੂਜਾ ਗਰੀਬ। ਉਸ ਅਮੀਰ ਦੇ ਕੋਲ ਬੜੇ ਸਾਰੇ ਰੇਵੜ ਤੇ ਗੱਲੇ ਸਨ ਪਰ ਉਸ ਗਰੀਬ ਦੇ ਕੋਲ ਪੇਟ ਦੀ ਇੱਕ ਫੱਟੀਆ ਦੇ ਸਿਵਾ ਕੁਝ ਨਾ ਸੀ ਜਿਹਨੂੰ ਉਹਨੇ ਖਰੀਦ ਕੇ ਪਾ ਲਿਆ ਸੀ ਤੇ ਉਹਦੇ ਤੇ ਉਹਦੇ ਬਾਲ ਬੱਚਿਆਂ ਦੇ ਨਾਲ ਵਧਦੀ ਸੀ। ਉਸ ਦੇ ਨਵਾਲੇ ਵਿੱਚ ਖਾਂਦੀ ਤੇ ਉਸਦੇ ਪਿਆਲੇ ਵਿੱਚ ਪੀਂਦੀ ਤੇ ਉਸਦੀ ਗੋਦ ਵਿੱਚ ਸੌਂਦੀ ਸੀ ਤੇ ਉਹਦੇ ਲਈ ਬਤੌਰ ਬੇਟੀ ਸੀ। ਤੇ ਉਸ ਅਮੀਰ ਦੇ ਹਾਂ ਕੋਈ ਮੁਸਾਫ਼ਰ ਆਇਆ, ਸੋ ਉਹਨੇ ਉਸ ਮੁਸਾਫ਼ਰ ਵਾਸਤੇ ਜੋ ਉਹਦੇ ਹਾਂ ਆਇਆ ਸੀ ਪਕਾਉਣ ਨੂੰ ਆਪਣੇ ਰੇਵੜ ਤੇ ਗੱਲੇ ਵਿੱਚੋਂ ਕੁਝ ਨਾ ਲਿੱਤਾ ਬਲਕਿ ਉਸ ਗਰੀਬ ਦੀ ਪੇਟ ਲੈ ਲਿੱਤੀ ਤੇ ਉਸ ਸ਼ਖਸ ਵਾਸਤੇ ਜੋ ਉਹਦੇ ਹਾਂ ਆਇਆ ਸੀ ਪਕਾਈ। ਉਦੋਂ ਦਾਊਦ ਦਾ ਗਜ਼ਬ ਉਸ ਸ਼ਖਸ ਤੇ ਬਸ਼ਿੱਦਤ ਬੜ ਗਿਆ ਤੇ ਉਹਨੇ ਨਾਤਨ ਨੂੰ ਆਖਿਆ ਕਿ ਖੁਦਾਵੰਦ ਦੀ ਹਯਾਤ ਦੀ ਕਸਮ ਕਿ ਉਹ ਸ਼ਖਸ ਜਿਹਨੇ ਇਹ ਕੰਮ ਕੀਤਾ ਵਾਜਬ ਉਲ ਕਤਲ ਏ। ਸੋ ਉਸ ਸ਼ਖਸ ਨੂੰ ਉਸ ਪੇਟ ਦਾ ਚੌਗੁਣਾ ਭਰਨਾ ਪਵੇਗਾ ਕਿਉਂਕਿ ਉਹਨੂੰ ਉਹਦੇ ਤੇ ਤਰਸ ਨਾ ਆਇਆ। ਉਦੋਂ ਨਾਤਨ ਨੇ ਉਹਨੂੰ ਆਖਿਆ, ਉਹ ਸ਼ਖਸ ਤੂੰ ਹੀ ਏ, ਖੁਦਾਵੰਦ ਇਸਰਾਇਲ ਦਾ ਖੁਦਾ ਇੰਜ ਫਰਮਾਉਂਦਾ ਹੈ ਕਿ ਮੈਂ ਤੈਨੂੰ ਮੱਸਾ ਕਰਕੇ ਇਸਰਾਇਲ ਦਾ ਬਾਦਸ਼ਾਹ ਬਣਾਇਆ ਤੇ ਮੈਂ ਤੈਨੂੰ ਸੌਲ ਦੇ ਹੱਥ ਤੋਂ ਛੁਡਾਇਆ ਤੇ ਮੈਂ ਤੇਰੇ ਆਕਾ ਦਾ ਘਰ ਤੈਨੂੰ ਦਿੱਤਾ ਤੇ ਤੇਰੇ ਆਕਾ ਦੀਆਂ ਬੀਵੀਆਂ ਤੇਰੀ ਗੋਦ ਵਿੱਚ ਕਰ ਦਿੱਤੀਆਂ ਤੇ ਇਸਰਾਇਲ ਤੇ ਯਹੂਦਾ ਦਾ ਘਰਾਨਾ ਤੈਨੂੰ ਦਿੱਤਾ ਤੇ ਜੇ ਇਹ ਸਭ ਕੁਝ ਥੋੜਾ ਸੀ ਤੇ ਮੈਂ ਤੈਨੂੰ ਹੋਰ ਚੀਜ਼ਾਂ ਵੀ ਦਿੰਦਾ। ਸੋ ਤੂੰ ਕਿਉਂ ਖੁਦਾਵੰਦ ਦੀ ਗੱਲ ਦੀ ਤਹਿਕੀਰ ਕਰਕੇ ਉਸਦੇ ਹਜ਼ੂਰ ਬਦੀ ਕੀਤੀ?
ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ ਕਿ ਆ اسرائیل دیو شاہد بنن پتا اسرائیل دیو شاہد بنن یا ہو آدنا دس تائش کرن یا ہو آدنا دس تائش کرن میں خوش ہو یا جد
मित्रों हुण नोट फरमा लो खतो कताबत वास्ते साडे पता जात जे तुसी सानू खत लिखना चाहुंदे हो ते खत लिखण वास्ते साडा पता है पीओ बॉक्स नंबर 311 लाहौर पाकिस्तान यानी पीओ बॉक्स नंबर 311 लाहौर पाकिस्तान इस तो अलावा जे तुसी सानू फोन करना चाहुंदे हो ते फोन करण वास्ते साडा मोबाइल नंबर है 0341 3043 110 यानी 0341 3043 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼।